ਦੂਜਾ ਰਾਜਾ ਅਧਿਆਏ 3 ਯਹੂਦਾ ਦੇ ਰਾਜਾ ਯਹੋਸ਼ਾਫਾਤ ਦੇ ਰਾਜ ਦੇ 18ਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰੀਆ ਵਿੱਚ ਇਸਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਉਸਨੇ 12 ਸਾਲ ਰਾਜ ਕੀਤਾ। ਉਸਨੇ ਉਹ ਕੰਮ ਕੀਤਾ ਜਿਹੜਾ ਯਹੋਵਾ ਦੀ ਨਿਗਾਹ ਵਿੱਚ ਭੈੜਾ ਸੀ, ਪਰ ਆਪਣੇ ਮਾਂ ਪਿਓ ਵਾਂਗੂ ਨਹੀਂ, ਸਗੋਂ ਉਸਨੇ ਬਾਲ ਦੇ ਥੰਮ ਨੂੰ ਜਿਹੜਾ ਉਸਦੇ ਪਿਓ ਨੇ ਬਣਾਇਆ ਸੀ ਕੱਢ ਛੱਡਿਆ। ਫਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹਨੇ ਇਸਰਾਇਲ ਤੋਂ ਕਰਾਏ ਸਨ ਚਿੰਬੜਿਆ ਰਿਹਾ ਤੇ ਉਹਨਾਂ ਤੋਂ ਮੂੰਹ ਨਾ ਮੋੜਿਆ। ਮੁਆਬ ਦਾ ਰਾਜਾ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਇਲ ਦੇ ਰਾਜਾ ਨੂੰ 1 ਲੱਖ ਲੈ ਲਿਆ ਤੇ 1 ਲੱਖ ਭੇਡੂਆਂ ਦੀ ਉੱਨ ਦਿੰਦਾ ਹੁੰਦਾ ਸੀ। ਜਦੋਂ ਅਹਾਬ ਮਰ ਗਿਆ ਤਾਂ ਮੁਆਬ ਦਾ ਰਾਜਾ ਇਸਰਾਇਲ ਦੇ ਰਾਜਾ ਤੋਂ ਬਾਗੀ ਹੋ ਗਿਆ। ਉਸ ਦਿਨ ਯਹੋਰਾਮ ਰਾਜਾ ਨੇ ਸਾਮਰੀਆ ਤੋਂ ਨਿਕਲ ਕੇ ਸਾਰੇ ਇਸਰਾਇਲ ਦੀ ਗਿਣਤੀ ਕੀਤੀ। ਉਹਨੇ ਜਾ ਕੇ ਯਹੂਦਾ ਦੇ ਰਾਜਾ ਯਹੋਸ਼ਾਫਾਤ ਨੂੰ ਸੁਨੇਹਾ ਭੇਜਿਆ ਕਿ ਮੁਆਬ ਦਾ ਰਾਜਾ ਮੇਰੇ ਤੋਂ ਬਾਗੀ ਹੋ ਗਿਆ ਹੈ, ਕੀ ਤੂੰ ਮੁਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਗਾ? ਉਸਨੇ ਆਖਿਆ, ਮੈਂ ਜਾਵਾਂਗਾ, ਮੈਂ ਤੇਰੇ ਜਿਹਾ ਹਾਂ, ਮੇਰੇ ਲੋਕ ਤੇਰੇ ਲੋਕਾਂ ਵਰਗੇ ਅਤੇ ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਨ। ਉਹਨੇ ਆਖਿਆ, ਅਸੀਂ ਕਿਹੜੇ ਪਾਸਿਓਂ ਚੜ੍ਹਾਈ ਕਰੀਏ? ਉਸਨੇ ਆਖਿਆ, ਅਦੋਮ ਦੀ ਉਜਾੜ ਵੱਲੋਂ। ਤਦ ਇਸਰਾਇਲ ਦਾ ਰਾਜਾ, ਯਹੂਦਾ ਦਾ ਰਾਜਾ ਅਤੇ ਅਦੋਮ ਦਾ ਰਾਜਾ ਤੁਰ ਪਏ। ਜਦੋਂ 7 ਦਿਨਾਂ ਦਾ ਸਫ਼ਰ ਕੀਤਾ ਤਾਂ ਉਹਨਾਂ ਦੀ ਸੈਨਾ ਤੇ ਪਸ਼ੂਆਂ ਲਈ ਜਿਹੜੇ ਉਹਨਾਂ ਦੇ ਪਿੱਛੇ ਪਿੱਛੇ ਆਉਂਦੇ ਸਨ ਕਿਤੇ ਪਾਣੀ ਨਹੀਂ ਸੀ। ਤਦ ਇਸਰਾਇਲ ਦੇ ਰਾਜਾ ਨੇ ਆਖਿਆ, ਹਾਏ ਹਾਏ, ਯਹੋਵਾ ਨੇ ਇਹਨਾਂ 3 ਰਾਜਿਆਂ ਨੂੰ ਸੱਦਿਆ ਹੈ ਜੋ ਉਹਨਾਂ ਨੂੰ ਮੁਆਬ ਦੇ ਹੱਥੀਂ ਫੜਾ ਦੇਵੇ। ਪਰ ਯਹੋਸ਼ਾਫਾਤ ਬੋਲਿਆ, ਕੀ ਇੱਥੇ ਯਹੋਵਾ ਦਾ ਕੋਈ ਨਬੀ ਨਹੀਂ ਹੈ ਕਿ ਅਸੀਂ ਉਸਦੇ ਦੁਆਰਾ ਯਹੋਵਾ ਤੋਂ ਪੁੱਛੀਏ? ਤਦ ਇਸਰਾਇਲ ਦੇ ਰਾਜਾ ਦੇ ਸੇਵਕਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਕਿ ਸ਼ਾਫਾਟ ਦਾ ਪੁੱਤਰ ਅਲੀਸ਼ਾ, ਜਿਹੜਾ ਏਲੀਆ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ, ਇੱਥੇ ਹੈ। ਤਦ ਯਹੋਸ਼ਾਫਾਤ ਨੇ ਆਖਿਆ, ਯਹੋਵਾ ਦਾ ਵਚਨ ਉਹਦੇ ਕੋਲ ਹੈ। ਸੋ ਇਸਰਾਇਲ ਦਾ ਰਾਜਾ, ਯਹੋਸ਼ਾਫਾਤ ਤੇ ਅਦੋਮ ਦਾ ਰਾਜਾ ਉਹਦੇ ਕੋਲ ਗਏ। ਤਦ ਅਲੀਸ਼ਾ ਨੇ ਇਸਰਾਇਲ ਦੇ ਰਾਜਾ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਓ ਦੇ ਨਬੀਆਂ ਅਤੇ ਆਪਣੀ ਮਾਂ ਦੇ ਨਬੀਆਂ ਕੋਲ ਜਾ। ਪਰ ਇਸਰਾਇਲ ਦੇ ਰਾਜਾ ਨੇ ਉਹਨੂੰ ਆਖਿਆ, ਨਹੀਂ, ਕਿਉਂ ਜੋ ਯਹੋਵਾ ਨੇ ਇਹਨਾਂ 3 ਰਾਜਿਆਂ ਨੂੰ ਇਕੱਠਾ ਕੀਤਾ ਹੈ ਕਿ ਉਹਨਾਂ ਨੂੰ ਮੁਆਬ ਦੇ ਹੱਥੀਂ ਫੜਵਾ ਦੇਵੇ। ਤਦ ਅਲੀਸ਼ਾ ਬੋਲਿਆ, ਸੈਨਾ ਦੇ ਜਿਉਂਦੇ ਯਹੋਵਾ ਦੀ ਸਹੁੰ, ਜਿਸਦੇ ਅੱਗੇ ਮੈਂ ਖੜਾ ਹਾਂ, ਜੇ ਮੈਨੂੰ ਯਹੂਦਾ ਦੇ ਰਾਜਾ ਯਹੋਸ਼ਾਫਾਤ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ, ਨਾ ਤੇਰੇ ਵੱਲ ਵੇਖਦਾ। ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ ਤਾਂ ਯਹੋਵਾ ਦਾ ਹੱਥ ਉਹਦੇ ਉੱਤੇ ਆਉਂਦਾ ਸੀ। ਤਦ ਉਹਨੇ ਆਖਿਆ ਕਿ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਇਸ ਘਾਟੀ ਵਿੱਚ ਟੋਏ ਹੀ ਟੋਏ ਪੁੱਟ ਦਿਓ, ਕਿਉਂਕਿ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ। ਇਹ ਯਹੋਵਾ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ, ਉਹ ਮੁਆਬ ਨੂੰ ਤੁਹਾਡੇ ਹੱਥ ਦੇ ਦੇਵੇਗਾ। ਤੁਸੀਂ ਹਰ ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਉੱਤਮ ਸ਼ਹਿਰ ਢਾ ਛੱਡੋਗੇ, ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਪਾਣੀ ਦੇ ਸਾਰੇ ਸੋਤਿਆਂ ਨੂੰ ਪੂਰ ਦੇਵੋਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ। ਇਸ ਤਰ੍ਹਾਂ ਹੋਇਆ, ਜਦੋਂ ਸਵੇਰ ਨੂੰ ਭੇਡ ਚੜ੍ਹਾਈ ਜਾਂਦੀ ਸੀ ਤਾਂ ਵੇਖੋ, ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ। ਜਦ ਸਾਰੇ ਮੁਆਬੀਆਂ ਨੇ ਸੁਣਿਆ ਕਿ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ, ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ ਸਕਦੇ ਸਨ ਇਕੱਠੇ ਹੋਏ ਅਤੇ ਹੱਦ ਉੱਤੇ ਖੜ੍ਹੇ ਹੋ ਗਏ। ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਤੇ ਮੁਆਬੀਆਂ ਨੂੰ ਉਹ ਪਾਣੀ ਜੋ ਉਹਨਾਂ ਦੇ ਸਾਹਮਣੇ ਸੀ ਲਹੂ ਵਾਂਗੂ ਦਿਸਦਾ ਸੀ। ਇਸ ਲਈ ਉਹ ਬੋਲੇ, ਇਹ ਤਾਂ ਲਹੂ ਹੈ, ਰਾਜਾ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੁਆਬ, ਹੁਣ ਲੁੱਟ ਨੂੰ ਤੁਰ ਪਓ। ਜਦ ਉਹ ਇਸਰਾਇਲ ਦੇ ਡੇਰੇ ਵਿੱਚ ਆਏ ਤਾਂ ਇਸਰਾਇਲੀਆਂ ਨੇ ਉੱਠ ਕੇ ਮੁਆਬੀਆਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਉਹਨਾਂ ਦੇ ਅੱਗਿਓਂ ਨੱਠ ਤੁਰੇ। ਉਹ ਉਸ ਦੇਸ਼ ਵਿੱਚ ਵੜ ਕੇ ਮੁਆਬੀਆਂ ਨੂੰ ਮਾਰਦੇ ਜਾਂਦੇ ਸਨ। ਉਹਨਾਂ ਨੇ ਸ਼ਹਿਰਾਂ ਨੂੰ ਢਾ ਦਿੱਤਾ, ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ 1-1 ਪੱਥਰ ਸੁੱਟਿਆ ਤੇ ਉਹਨੂੰ ਭਰ ਦਿੱਤਾ। ਪਾਣੀ ਦੇ ਸਾਰੇ ਸੋਤੇ ਉਹਨਾਂ ਨੇ ਪੂਰ ਦਿੱਤੇ ਅਤੇ ਸਾਰੇ ਚੰਗੇ ਰੁੱਖ ਉਹਨਾਂ ਨੇ ਵੱਢ ਦਿੱਤੇ। ਜਦੋਂ ਤੱਕ ਕੀਰ ਹਰਾਸਤ ਵਿੱਚ ਪੱਥਰ ਹੀ ਬਾਕੀ ਰਹੇ ਤਾਂ ਗੋਪੀਆ ਚਲਾਉਣ ਵਾਲਿਆਂ ਨੇ ਉਹਨੂੰ ਘੇਰ ਕੇ ਮਾਰਿਆ। ਜਦੋਂ ਮੁਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ ਤਾਂ ਉਸਨੇ 700 ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸਕੇ। ਤਦ ਉਹਨੇ ਆਪਣੇ ਪਹਿਲੌਠੇ ਪੁੱਤਰ ਨੂੰ ਜਿਹੜਾ ਉਹਦੇ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਸ਼ਹਿਰਪਨਾਹ ਉੱਤੇ ਹੋਮ ਦੀ ਬਲੀ ਲਈ ਚੜਾਇਆ ਅਤੇ ਇਸ ਤਰ੍ਹਾਂ ਹੋਇਆ ਕਿ ਇਸਰਾਇਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਸਦੇ ਵੱਲੋਂ ਹਟ ਕੇ ਆਪਣੇ ਦੇਸ਼ ਨੂੰ ਮੁੜ ਆਏ।